ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ 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 ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਛੰਤ ਮਹੱਲਾ ਤੀਜਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸੁਖ ਸੁਹਿਲੜਾ ਹਰ ਧਿਆਵਹੁ, ਗੁਰਮੁਖ ਹਰ ਫਲ ਪਾਵਹੁ, ਸੁਖ ਸੁਹਿਲੜਾ ਹਰ ਧਿਆਵਹੁ, ਗੁਰਮੁਖ ਹਰ ਫਲ ਪਾਵਹੁ, ਗੁਰਮੁਖ ਫਲ ਪਾਵਹੁ, ਹਰ ਨਾਮ ਧਿਆਵਹੁ, ਜਨਮ ਜਨਮ ਕੇ ਦੁੱਖ ਨਿਵਾਰੇ, ਬਲਿਹਾਰੀ ਗੁਰ ਆਪਣੇ ਵਿਟਹੁ, ਜਿਨ ਕਾਰਜ ਸਭ ਸਵਾਰੇ, ਹਰ ਪ੍ਰਭ ਕਿਰਪਾ ਕਰੇ ਹਰ ਜਪਹੁ, ਸੁਖ ਫਲ ਹਰ ਜਨ ਪਾਵਹੁ, ਨਾਨਕ ਕਹੈ ਸੁਣਹੁ ਜਨ ਭਾਈ, ਸੁਖ ਸੁਹਿਲੜਾ ਹਰ ਧਿਆਵਹੁ, ਹਰ ਪ੍ਰਭ ਕਿਰਪਾ ਕਰੇ ਹਰ ਜਪਹੁ, ਸੁਖ ਫਲ ਹਰ ਜਨ ਪਾਵਹੁ, ਨਾਨਕ ਕਹੈ ਸੁਣਹੁ ਜਨ ਭਾਈ, ਸੁਖ ਸੁਹਿਲੜਾ ਹਰ ਧਿਆਵਹੁ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚਰਨ ਤਾਂ ਪਰ ਸਖਿ ਹੱਥ, ਚਰਨ ਗੁਰ ਅਮਰ ਪਵਲ ਰਹਿ, ਹੱਥ ਤਾਂ ਪਰ ਸਖਿ ਹੱਥ, ਹੱਥ ਲੱਗੈ ਗੁਰ ਅਮਰ ਪੈ, ਜੀ ਤਾਂ ਪਰ ਸਖਿ ਹੱਥ, ਜੀ ਗੁਰ ਅਮਰ ਪਣਿਜੈ, ਨੈਣ ਤਾਂ ਪਰ ਸਖਿ ਹੱਥ, ਨੈਣ ਗੁਰ ਅਮਰ ਪਖਿਜੈ, ਸ਼ਰਵਣ ਤਾਂ ਪਰ ਸਖਿ ਹੱਥ, ਸ਼ਰਵਣ ਗੁਰ ਅਮਰ ਸੁਣਿਜੈ, ਸਖਿ ਹੱਥ ਸੋ ਹੀਓ ਜਿਤ ਹੀ ਵਸੈ, ਗੁਰ ਅਮਰਦਾਸ ਨਿਜ ਜਗਤ ਪਿਤ, ਸਖਿ ਹੱਥ ਸੋ ਸਿਰ ਜਾਲ ਪਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਪਤਤ ਪਾਵਨ ਭਗਤ ਵਸ਼ਲ ਕਿਰਪਾ ਸਿੰਧ ਗੁਣੀ ਨਿਧਾਨ, ਦਸਾਂ ਪਾਤਸ਼ਾਹੀਆਂ ਦੀ ਜੋਤ, ਪ੍ਰਭੂ ਭਗਤਾਂ ਦਾ, ਸਤਿਪੁਰਖਾਂ ਦਾ, ਗੁਰਸਿੱਖਾਂ ਦਾ ਕੋਮਲ ਹਿਰਦਾ, ਸਰਬ ਸਾਂਝੀ ਵਾਲਤਾ ਦੇ ਮੁਜੱਸਮੇ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਮਾਲਕ ਦੀ ਦਇਆ ਦ੍ਰਿਸ਼ਟੀ ਦੇ ਸਦਕਾ ਮਾਨਵਤਾ ਦੇ ਰੂਹਾਨੀ ਕੇਂਦਰ ਸਿੱਖ ਕੌਮ ਦੇ ਧੁਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਆਵਾਜ਼ਾ ਬਖਸ਼ਿਸ਼ ਕੀਤਾ ਹੈ ਮੁੱਖ ਵਾਕ ਦੇ ਰੂਪ ਵਿੱਚ, ਕਿਉਂਕਿ ਪੁਰਾਤਨ ਗੁਰਸਿੱਖ ਕਿਹਾ ਕਰਦੇ ਸਨ, ਗੁਰੂ ਗ੍ਰੰਥ ਜੀ ਦਈ ਆਵਾਜ਼ ਸੋਈ ਕਰੈ ਗੋ ਹਮਰੋ ਕਾਜ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੀ ਇਹ ਮਰਿਆਦਾ ਸਥਾਪਿਤ ਕੀਤੀ, ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੈ ਸਭ ਪੰਥ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਤੀਸਰੇ ਗੁਰਦੇਵ ਸੇਵਾ ਅਤੇ ਸਿਮਰਨ ਦੇ ਪੁੰਜ, ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 767 ਅਤੇ 768 ਤੇ ਸੂਹੀ ਰਾਗ ਅੰਦਰ ਸ਼ੰਤ ਸਿਰਲੇਖ ਹੇਠ ਸ਼ੋਭਨੀਕ ਹਨ। ਨਿਤਾ ਪ੍ਰਤੀ ਜਿਹੜੇ ਗੁਰਸਿੱਖ ਜਗਿਆਸੂ ਦੇਸ਼ ਵਿਦੇਸ਼ ਵਿੱਚ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੁੜ ਬੈਠ ਕੇ ਕਥਾ ਸਰਵਣ ਕਰਦੇ ਨੇ, ਉਹਨਾਂ ਨੂੰ ਪਤਾ ਹੈ ਕਿ ਜਦੋਂ ਸੰਤ ਸਿਰਲੇਖ ਆਵੇ ਬਹੁਤੀ ਵਾਰ ਸ਼ਬਦ ਦੇ ਜਿਹੜੇ ਨੇ ਉਹ ਚਾਰ ਬੰਦ ਚਾਰ ਪਦੇ ਹੋਇਆ ਕਰਦੇ ਨੇ। ਵੈਸੇ ਸਤਿਗੁਰਾਂ ਨੇ ਕਈ ਜਗ੍ਹਾ 'ਤੇ ਪੰਜ ਜਾਂ ਇਸ ਤੋਂ ਵੱਧ ਘੱਟ ਵੀ ਉਚਾਰਨ ਕੀਤੇ ਨੇ, ਪਰ ਬਹੁਤੀ ਵਾਰ ਜਿਵੇਂ ਅਸ਼ਟਪਦੀ ਵਿੱਚ ਅੱਠ ਪਦੇ, ਇਸੇ ਤਰ੍ਹਾਂ ਸੰਤ ਸਿਰਲੇਖ ਜਿਹੜਾ ਹੈ ਉੱਥੇ ਚਾਰ ਪਦੇ ਆਉਂਦੇ ਨੇ। ਜਿਵੇਂ ਅੱਜ ਸ਼ਬਦ ਦੇ ਚਾਰ ਬੰਦ ਹਨ, ਸਤਿਗੁਰੂ ਗੁਰੂ ਅਮਰਦਾਸ ਜੀ ਨੇ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਇਹ ਪ੍ਰੇਰਣਾ ਕੀਤੀ ਹੈ ਕਿ ਜੇ ਆਤਮਿਕ ਸੁੱਖ ਚਾਹੁੰਦੇ ਹੋ ਤਾਂ ਉਹਦਾ ਇੱਕੋ ਇੱਕ ਤਰੀਕਾ ਹੈ, ਇੱਕੋ ਇੱਕ ਜੁਗਤੀ ਹੈ ਕਿ ਤੁਸੀਂ ਪ੍ਰਭੂ ਦੀ ਸਿਫਤ ਸਲਾਹ ਵਿੱਚ ਜੁੜ ਜਾਓ। ਉਸ ਸਿਫਤ ਸਲਾਹ ਨੂੰ ਸਤਿਗੁਰਾਂ ਨੇ ਸੋਹਲਾ ਆਖਿਆ। ਸੋਹਲੇ ਦਾ ਅਰਥ ਖੁਸ਼ੀ ਦਾ ਗੀਤ ਵੀ ਹੈ, ਜੋ ਭਾਰਤੀ ਸੰਸਕ੍ਰਿਤੀ ਅੰਦਰ ਜਦੋਂ ਵੀ ਕਿਸੇ ਕੰਨਿਆ ਲਈ ਯੋਗ ਵਰ ਲੱਭ ਕੇ ਉਹਦਾ ਰਿਸ਼ਤਾ ਜੋੜਿਆ ਜਾਂਦਾ ਸੀ, ਜਿੱਥੇ ਲੜਕੇ ਦੇ ਪਰਿਵਾਰ ਵਾਲੇ ਖੁਸ਼ੀ ਦੇ ਗੀਤ ਅਲਾਪ ਕਰਦੇ, ਜਿਹਨੂੰ ਲੋਕ ਸਿੱਠਣੀਆਂ ਕਹਿੰਦੇ ਸਨ, ਉੱਥੇ ਕੰਨਿਆ ਦੇ ਮਨ ਅੰਦਰ ਜਿਹੜੀ ਦੋ ਤਰ੍ਹਾਂ ਦੀ ਅਵਸਥਾ ਸੀ, ਇੱਕ ਤਾਂ ਪਤੀ ਦੇ ਲੜ ਲੱਗ ਕੇ ਸਹੁਰੇ ਘਰ ਜਾਣ ਦਾ ਚਾਓ, ਦੂਸਰਾ ਮਾਤਾ ਪਿਤਾ ਭੈਣ ਭਰਾ ਪਰਿਵਾਰ ਨੂੰ ਛੱਡ ਕੇ ਜਾਣ ਦਾ ਦੁੱਖ। ਇਹ ਜੇ ਜਿਹੜਾ ਮਨ ਚਾਓ ਭਇਆ ਬੈਰਾਗੀਆਂ ਬਲਰਾਮ ਜੀਓ ਵਾਲੀ ਅਵਸਥਾ ਸੀ, ਉਸ ਸਮੇਂ ਸੁਹਾਗ ਭਾਗ ਵਾਲੇ ਜਿਹੜੇ ਗੀਤ ਗਾਏ ਜਾਂਦੇ ਸਨ ਉਹਨੂੰ ਵੀ ਸੋਹਲਾ ਕਿਹਾ ਗਿਆ। ਗਰੀਬ ਨਿਵਾਸ ਸਤਿਗੁਰੂ ਜੀ ਨੇ ਸੋਹਲਾ ਸ਼ਬਦ ਉੱਥੇ ਵੀ ਵਰਤਿਆ ਜਦੋਂ ਸਾਡੀ ਜੋ ਜੀਵ ਆਤਮਾ ਹੈ ਉਹ ਪਰਮਾਤਮਾ ਨਾਲ ਇੱਕ ਮਿੱਕ ਹੋ ਜਾਂਦੀ ਹੈ। ਜਦੋਂ ਗੁਰਮੁਖ ਵਿਆਹਣ ਆਇਆ, ਇਸ ਆਤਮਾ ਰੂਪੀ ਕੰਨਿਆਂ ਨੂੰ ਕੰਤ ਰੂਪੀ ਪ੍ਰਭੂ ਵਿਆਹੁਣ ਵਾਸਤੇ ਆਉਂਦਾ, ਭਾਵ ਜੀਵ ਆਤਮਾ ਅਤੇ ਪਰਮਾਤਮਾ ਦਾ ਮਿਲਾਪ ਹੁੰਦਾ, ਜਿਹਦਾ ਜ਼ਿਕਰ ਸਤਿਗੁਰੂ ਜੀ ਨੇ ਬਾਣੀ ਵਿੱਚ ਕੀਤਾ, ਜਾਰ ਵੇ ਸੁੱਖ ਸੁਖੇਂਦੀ ਸਾ ਮੈਂ ਪਾਈ, ਵਰ ਲੋੜੀਂਦਾ ਆਇਆ ਵੱਜੀ ਵਧਾਈ। ਇਸੇ ਤਰ੍ਹਾਂ ਇੱਕ ਦਿਨ ਹਰ ਜੀਵ ਨੂੰ ਜੋ ਇੱਕ ਕੰਨਿਆਂ ਦੀ ਤਰ੍ਹਾਂ ਹੈ ਮੌਤ ਰੂਪੀ ਵਰ ਨੇ ਪਰਨਾ ਕੇ ਲੈ ਜਾਣਾ, ਸਭਨੀ ਸਹੁਰੇ ਵੰਝਣਾ ਸਭ ਮੁਕਲਾਵਣ ਹਾਰ, ਫਰੀਦਾ ਜਿੱਤ ਦਿਹਾੜੈ ਧੰਨ ਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ। ਇਸ ਲਈ ਸਤਿਗੁਰੂ ਜੀ ਨੇ ਸਾਨੂੰ ਸੋਲ੍ਹਾਂ ਸਾਹਿਬ ਦੀ ਬਾਣੀ ਵੀ ਬਖਸ਼ਿਸ਼ ਕੀਤੀ ਹੈ। ਗੁਰਬਾਣੀ ਵਿੱਚ ਜਿੱਥੇ ਆਨੰਦ ਸਿਰਲੇਖ ਹੈ, ਲਾਵਾਂ ਦਾ ਸਿਰਲੇਖ ਹੈ, ਬਾਰਾਂ ਮਾਂ ਥਿੱਤੀ ਗੌੜੀ ਸੱਤ ਵਾਰ ਅਲਾਣੀਆਂ ਸੱਦ ਘੋੜੀਆਂ, ਇਸੇ ਤਰ੍ਹਾਂ ਗੁਰਦੇਵ ਜੀ ਨੇ ਸੋਹਿਲਾ ਸਿਰਲੇਖ ਵੀ ਵਰਤਿਆ, ਜਿਹਨੂੰ ਆਪਾਂ ਜਦੋਂ ਬਾਣੀ ਦਾ ਪਾਠ ਪੜ੍ਹਦੇ ਹਾਂ ਅਤੇ ਸਤਿਕਾਰ ਵਜੋਂ ਸੋਹਿਲਾ ਸਾਹਿਬ ਕਹਿੰਦੇ ਹਾਂ। ਉਹਦੇ ਵਿੱਚ ਪ੍ਰਭੂ ਦੀ ਕੀਰਤੀ ਕਰਨ ਦਾ ਉਪਦੇਸ਼ ਦਿੱਤਾ ਗਿਆ ਅਤੇ ਬਹੁਤੇ ਉਸ ਨੂੰ ਕੀਰਤ ਸੋਹਿਲਾ ਜਾਂ ਕੀਰਤਨ ਸੋਹਿਲਾ ਵੀ ਕਹਿੰਦੇ ਨੇ, ਪਰ ਅਸਲ ਵਿੱਚ ਬਾਣੀ ਦਾ ਨਾਮ ਸੋਹਿਲਾ ਹੈ। ਉੱਥੇ ਵੀ ਗੁਰਦੇਵ ਜੀ ਨੇ ਜ਼ਿਕਰ ਕੀਤਾ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਹੇ ਜਿੰਦ ਰੂਪੀ ਕੰਨਿਆ, ਤੂੰ ਜੇ ਪ੍ਰਭੂ ਰੂਪੀ ਕੰਤ ਦੇ ਲੜ ਲੱਗਣਾ ਚਾਹੁੰਦੀ ਹੈ ਤਾਂ ਫਿਰ ਉਸ ਸਤਸੰਗ ਘਰ ਦੇ ਵਿੱਚ ਜੁੜ। ਜਿਵੇਂ ਕੰਨਿਆ ਦੇ ਘਰ ਮੇਲ ਜੁੜਦਾ ਜਦੋਂ ਉਹਨੂੰ ਮਾਈਏ ਪਾਇਆ ਜਾਂਦਾ ਅਤੇ ਉਦੋਂ ਸੁਹਾਗ ਭਾਗ ਦੇ ਗੀਤ ਗਾਏ ਜਾਂਦੇ ਨੇ। ਇੰਝ ਕਹਿ ਲਈਏ ਕਿ ਸਤਸੰਗ ਉਹ ਘਰ ਹੈ ਜਿੱਥੇ ਸਤਸੰਗੀ ਜਨਾਂ ਦਾ ਇੱਕ ਮੇਲ ਹੁੰਦਾ, ਜੋੜ ਮੇਲਾ ਜੁੜਦਾ। ਉੱਥੇ ਬੈਠ ਕੇ ਅਸੀਂ ਪ੍ਰਭੂ ਦੀ ਖੁਸ਼ੀ ਦੇ ਗੀਤ ਗਾਉਣੇ ਨੇ। ਸਾਹਿਬ ਨੇ ਕਿਰਪਾ ਕੀਤੀ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਜਿਸ ਸਤਸੰਗ ਰੂਪੀ ਘਰ ਵਿੱਚ ਕਰਤੇ ਦੀ ਕੀਰਤੀ ਕੀਤੀ ਜਾਂਦੀ ਹੋਵੇ, ਕਰਤੇ ਪੁਰਖ ਵਾਹਿਗੁਰੂ ਦੀ ਵਿਚਾਰ ਕੀਤੀ ਜਾਂਦੀ ਹੋਵੇ, ਇਸੇ ਕਰਕੇ ਹੀ ਹਰ ਇਕੱਠ ਨੂੰ ਸਤਸੰਗ ਨਹੀਂ ਕਿਹਾ ਜਾਂਦਾ, ਕਿਉਂਕਿ ਇਕੱਠ ਤਾਂ ਬਹੁਤ ਹੈ। ਸਤਸੰਗਤ ਕੈਸੀ ਜਾਣੀਐ ਜਿੱਥੇ ਇੱਕੋ ਨਾਮ ਵਿਖਾਣੀਐ। ਹਰ ਇਕੱਠ ਨੂੰ ਸਤਸੰਗ ਨਹੀਂ ਕਿਹਾ ਜਾ ਸਕਦਾ, ਸਤਸੰਗ ਕੇਵਲ ਉਹ ਹੈ ਜਿੱਥੇ ਸੱਤ ਦੀ ਵਿਚਾਰ ਕੀਤੀ ਜਾਂਦੀ ਹੋਵੇ, ਜਿੱਥੇ ਅਕਾਲ ਪੁਰਖ ਦੀ ਵਿਚਾਰ ਹੋਵੇ, ਜਿੱਥੇ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਹੋਣ, ਇੱਕ ਪ੍ਰਭੂ ਨਾਲ ਜੋੜਿਆ ਜਾਂਦਾ ਹੋਵੇ, ਉਹ ਸਤਸੰਗ ਹੈ। ਜਿੱਥੇ ਮਨੁੱਖ ਦੀ ਮਹਿਮਾ ਮਨੁੱਖ ਨਾਲ ਜੋੜਿਆ ਜਾਂਦਾ ਹੋਵੇ, ਸਮਝ ਲੈਣਾ ਉਹ ਮਨੁੱਖ ਦੀ ਸੰਗਤ 'ਤੇ ਹੈ, ਉਹ ਸਤਸੰਗਤ ਨਹੀਂ। ਇਸ ਕਰਕੇ ਸਤਿਗੁਰਾਂ ਨੇ ਇਸ਼ਾਰੇ ਮਾਤਰ ਸਮਝਾਇਆ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਹੋ ਸਿਰਜਣਹਾਰੋ। ਜਿਹੜਾ ਸਿਰਜਣਹਾਰ ਨਿਰੰਕਾਰ ਹੈ ਉਹਨੂੰ ਸਿਮਰੋ। ਕਿਉਂ ਉਹਨੂੰ ਸਿਮਰਨਾ? ਕਿਉਂਕਿ ਉਹਦੇ ਸਿਮਰਨ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਆਤਮਿਕ ਸੁੱਖ ਪੈਦਾ ਹੁੰਦਾ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹੇ ਭਾਈ ਤੁਸੀਂ ਸੋਹਿਲੇ ਗਾਵੋ, ਗੀਤ ਗਾਵੋ ਖੁਸ਼ੀ ਦੇ, ਪ੍ਰਭੂ ਦੀ ਕੀਰਤੀ ਕਰੋ। ਉਹ ਪ੍ਰਭੂ ਜਿਹੜਾ ਨਿਰਭਉ ਹੈ, ਜੇ ਨਿਰਭਉ ਦੇ ਸੋਹਲੇ ਗਾਓਗੇ ਤਾਂ ਆਤਮਿਕ ਸੁੱਖ ਮਿਲੇਗਾ, ਜੇ ਬੰਦੇ ਦੇ ਸੋਹਲੇ ਗਾਵੋਗੇ ਤਾਂ ਬੰਦਾ ਆਪ ਕਿਸੇ ਨਾ ਕਿਸੇ ਦੇ ਡਰ ਵਿੱਚ ਹੈ, ਕਿਸੇ ਦੇ ਅਧੀਨ ਹੈ, ਕਿਸੇ ਦੀ ਮੁਥਾਜੀ ਕਰਦਾ, ਉਹ ਤੁਹਾਨੂੰ ਆਤਮਿਕ ਸੁੱਖ ਨਹੀਂ ਦੇ ਸਕਦਾ। ਸੋਹਿਲਾ ਗਾਉਣਾ, ਕੀਰਤੀ ਕਰਨੀ ਹੈ, ਵਿਚਾਰਾਂ ਕਰਨੀਆਂ ਨੇ, ਪਰ ਕਿਹਦੀਆਂ? ਕਹੋ ਨਾਨਕ ਕਰਤੇ ਕੀਆਂ ਬਾਤਾਂ, ਨਿਰੰਕਾਰ ਵਾਹਿਗੁਰੂ ਦੀਆਂ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿੱਤ ਸੋਹਿਲੈ ਸਦਾ ਸੁੱਖ ਹੋਏ। ਕਹਿੰਦੇ ਮੈਂ ਇਸ ਸੋਹਿਲੇ ਤੋਂ ਵਾਰਨੇ ਜਾਵਾਂ, ਬਲਹਾਰਨੇ ਜਾਵਾਂ, ਜਿਸ ਸੋਹਿਲੇ ਨੂੰ ਗਾਉਣ ਨਾਲ ਇੱਕ ਦੋ ਦਿਨ ਨਹੀਂ, ਕੋਈ ਦੋ ਚਾਰ ਮਹੀਨੇ ਜਾਂ ਸਾਲ ਨਹੀਂ, ਹਉ ਵਾਰੀ ਕਹਿੰਦੇ ਮੈਂ ਕੁਰਬਾਨ ਜਾਵਾਂ, ਬਲਹਾਰ ਜਾਵਾਂ ਉਸ ਸੋਹਿਲੇ ਤੋਂ ਜਿਹਨੂੰ ਗਾਉਣ ਨਾਲ ਸਦਾ ਸੁੱਖ ਹੋਏ। ਸਦੀਵੀ ਤੌਰ 'ਤੇ ਸਾਨੂੰ ਸੁੱਖ ਜਿਹੜਾ ਉਹ ਪ੍ਰਾਪਤ ਹੋ ਜਾਂਦਾ। ਇਸੇ ਕਰਕੇ ਗੁਰਸਿੱਖ ਰੋਜ਼ ਰਾਤ ਨੂੰ ਸੌਣ ਲੱਗਿਆਂ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਪੜ੍ਹਦਾ। ਇੱਕ ਤਾਂ ਇਹਦਾ ਭਾਵ ਇਹ ਹੈ ਕਿ ਜਿਵੇਂ ਮੌਤ ਨੂੰ ਇੱਕ ਲੰਮੀ ਨੀਂਦ ਮੰਨਿਆ ਜਾਂਦਾ, ਜਦੋਂ ਸਾਨੂੰ ਜਾਗਣ ਦੀ ਸੁਚੇਤਤਾ ਬਖਸ਼ੀ ਸਤਿਗੁਰਾਂ ਨੇ, ਉੱਥੇ ਸ਼ਬਦ ਵਰਤੇ ਨੇ ਕਬੀਰ ਸੂਤਾ ਕਿਆ ਕਰੈਂ ਬੈਠਾ ਰਹੋ ਅਰ ਜਾਗ, ਜਾਂਕੇ ਸੰਗ ਤੇ ਬੀਸ਼ਰਾ ਤਾਹੀਂ ਕੇ ਸੰਗ ਲਾਗ। ਕਬੀਰ ਸੂਤਾ ਕਿਆ ਕਰੈਂ ਉੱਠ ਕੇ ਨਾ ਜਪੈਂ ਮੁਰਾਰ, ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਂਡ ਪਸਾਰ। ਕਹਿੰਦੇ ਵੇਖ ਅੰਮ੍ਰਿਤ ਵੇਲਾ ਹੋਇਆ, ਚੌਥਾ ਪੈਰ ਹੋਇਆ ਅਤੇ ਤੂੰ ਅਜੇ ਵੀ ਸੁੱਤਾ ਪਿਆ, ਉੱਠ ਕੇ ਮਾਲਕ ਨੂੰ ਸਿਮਰਦਾ ਕਿਉਂ ਨਹੀਂ? ਕਿਉਂਕਿ ਸੌਣਾ ਤਾਂ ਤੂੰ ਸਦਾ ਹੀ ਹੈ, ਪਰ ਜਾਗਣਾ ਕੇਵਲ ਮਨੁੱਖਾ ਜੀਵਨ ਦੇ ਵਿੱਚ ਤੈਨੂੰ ਨਸੀਬ ਹੋਣਾ। ਇੱਕ ਦਿਨ ਐਸਾ ਆਉਣਾ ਕਿ ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਂਡ ਪਸਾਰ, ਤੂੰ ਲੰਮੀਆਂ ਤਾਣ ਕੇ ਸੌਂ ਜਾਣਾ, ਤੈਨੂੰ ਆਵਾਜ਼ਾਂ ਵੀ ਮਾਰਨੀਆਂ ਨੇ ਪਰ ਤੂੰ ਜਾਗਣਾ ਕੋਈ ਨਹੀਂ। ਇਸ ਕਰਕੇ ਉੱਠ ਜਾਗ, ਉਸ ਪ੍ਰਭੂ ਨਾਲ ਜੁੜ, ਉਹਨੂੰ ਸਿਮਰ। ਸੁਚੇਤ ਕੀਤਾ ਸਾਨੂੰ ਕਿ ਉਹਦਾ ਸੋਹਲਾ ਗਾਵੋ। ਰੋਜ਼ ਰਾਤ ਨੂੰ ਸੌਣ ਲੱਗਿਆਂ ਇਹ ਸਮਝਣਾ ਕਿ ਜਿੱਥੇ ਮੌਤ ਇੱਕ ਲੰਮੀ ਨੀਂਦ ਹੈ, ਉੱਥੇ ਨੀਂਦ ਇੱਕ ਛੋਟੀ ਮੌਤ ਹੈ। ਰੋਜ਼ ਅਸੀਂ ਮੌਤ ਨੂੰ ਚੇਤੇ ਕਰਨਾ। ਜਿਨ੍ਹਾਂ ਨੇ ਰਾਤ ਨੂੰ ਸੌਣ ਲੱਗਿਆਂ ਸੋਹਲਾ ਸਾਹਿਬ ਦੀ ਬਾਣੀ ਦਾ ਪਾਠ ਪੜਿਆ, ਉਹੀਓ ਅੰਮ੍ਰਿਤ ਵੇਲੇ ਉੱਠ ਕੇ ਫਿਰ ਨਿਤਨੇਮ ਦੀਆਂ ਬਾਣੀਆਂ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜਪਜੀ ਸਾਹਿਬ ਸ਼ੁਰੂ ਕਰਦੇ ਨੇ। ਅਤੇ ਜਿਹੜੇ ਰਾਤ ਨੂੰ ਸੌਣ ਲੱਗਿਆਂ ਨਹੀਂ ਚੇਤੇ ਕਰਦੇ, ਉਹਨਾਂ ਨੂੰ ਸਵੇਰੇ ਵੀ ਫਿਰ ਜਾਗ ਨਹੀਂ ਆਉਂਦੀ। ਸਾਹਿਬ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਵੀ ਸਾਨੂੰ ਸਮਝਾਇਆ, ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹ ਤਿੰਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰੈਂ ਘਨੇਰੇ ਕਰੈਂ ਗੱਲਾਂ ਗੱਲੀ ਕਿਨੇ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਇਹ ਜਿਹੜਾ ਸ਼ਬਦ ਰੂਪੀ ਸੋਹਿਲਾ ਹੈ ਨਾ, ਸ਼ਬਦ ਰਾਹੀਂ ਪਰਮਾਤਮਾ ਦੀ ਜਿਹੜੀ ਕੀਰਤੀ ਕਰਨੀ ਹੈ, ਇਹ ਗੁਰੂ ਦੀ ਬਖਸ਼ਿਸ਼ ਦੁਆਰਾ ਹੀ ਨਸੀਬ ਹੁੰਦੀ ਹੈ। ਉਵੇਂ ਕੋਈ ਸ਼ਬਦ ਤੋਂ ਹਟ ਕੇ ਅਨੇਕਾਂ ਗੱਲਾਂ ਬਾਤਾਂ ਰਾਹੀਂ ਕਹਿਣ ਕੇ ਅਸੀਂ ਯਤਨ ਕਰੀਏ, ਗੱਲੀ ਕਿਨੇ ਨਾ ਪਾਇਆ। ਪਰ ਸਾਹਿਬ ਕਹਿੰਦੇ ਜਿਨ੍ਹਾਂ ਦੇ ਧੁਰ ਮਸਤਕ ਤੋਂ ਲਿਖੇ ਹੋਏ ਲੇਖ ਉੱਗੜ ਜਾਂਦੇ ਨੇ, ਉਹਨਾਂ ਨੂੰ ਗੁਰੂ ਦੀ ਕਿਰਪਾ ਦੇ ਨਾਲ ਸ਼ਬਦ ਰੂਪੀ ਸੋਹਲੇ ਦੇ ਨਾਲ ਜੁੜਨ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ। ਇੰਜ ਕਹਿ ਲਈਏ ਸਮੁੱਚੀ ਬਾਣੀ ਅਕਾਲ ਪੁਰਖ ਵਾਹਿਗੁਰੂ ਦੇ ਸੋਹਲੇ ਨੇ, ਉਹਦੀ ਸਿਫਤ ਸਲਾਹ ਹੈ। ਜਦੋਂ ਵੀ ਗੁਰੂ ਕੀ ਬਾਣੀ ਪੜ੍ਹਾਂਗੇ, ਸਿਮਰਨ ਵਿੱਚ ਜੁੜਾਂਗੇ, ਸਮਝੋ ਅਸੀਂ ਮਾਲਕ ਦੀ ਕੀਰਤੀ ਵਿੱਚ ਜੁੜ ਗਏ, ਪ੍ਰਭੂ ਦੇ ਅਸੀਂ ਸੋਹਲੇ ਗਾਉਣ ਲੱਗ ਪਏ, ਉਹ ਸੋਹਲੇ ਜਿਹਦੇ ਨਾਲ ਸਾਨੂੰ ਆਤਮਕ ਸੁੱਖ ਮਿਲਦਾ। ਅੱਜ ਵੀ ਜੇ ਮਨੁੱਖ ਇਸ ਨੁਕਤੇ ਨੂੰ ਸਮਝ ਲਵੇ ਕਿ ਦੁਨਿਆਵੀ ਤੌਰ 'ਤੇ ਜੋ ਅਸੀਂ ਧਨ ਦੌਲਤ ਜਾਂ ਹੋਰ ਤਰੀਕਿਆਂ ਦੇ ਨਾਲ ਮਨੋਰੰਜਨ ਦੇ ਸਾਧਨ ਨੇ, ਕਈ ਤਰ੍ਹਾਂ ਦੇ ਸੈਰ ਸਪਾਟੇ ਮਨੁੱਖ ਸਮਝਦਾ ਮੈਨੂੰ ਸੁੱਖ ਮਿਲੇ, ਵਕਤੀ ਤੌਰ 'ਤੇ ਮਿਲਦੇ ਨੇ, ਮਨੁੱਖ ਫਿਰ ਦੁਖੀ ਹੋ ਜਾਂਦਾ। ਕਿਉਂਕਿ ਅਟਲ ਸੱਚਾਈ ਕੁਦਰਤ ਦਾ ਨੇਮ ਕਿ ਦੁਨਿਆਵੀ ਤੌਰ 'ਤੇ ਸੁੱਖ ਸਹੂਲਤਾਂ ਪੈਦਾ ਕੀਤੀਆਂ ਜਾ ਸਕਦੀਆਂ ਨੇ ਪਰ ਬੰਦਾ ਸੁਖੀ ਨਹੀਂ ਹੈ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਕੋਈ ਸਾਰੀ ਸ੍ਰਿਸ਼ਟੀ ਦਾ ਵੀ ਰਾਜਾ ਬਣ ਜਾਵੇ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਨਿਰਣਾ, ਉਹ ਫਿਰ ਵੀ ਦੁਖੀ ਹੈ। ਅਸਲ ਵਿੱਚ ਜੁਗਤ ਕੀ ਹੈ ਕਿ ਦੁਨਿਆਵੀ ਤੌਰ 'ਤੇ ਸੁੱਖ ਸਹੂਲਤਾਂ ਪੈਦਾ ਕਰਕੇ ਵੀ ਬੰਦਾ ਸੁਖੀ ਨਹੀਂ, ਪਰ ਜੇ ਪ੍ਰਭੂ ਦੇ ਸੋਹਲੇ ਵਿੱਚ ਜੁੜ ਜਾਈਏ, ਮਾਲਕ ਦੀ ਕੀਰਤੀ ਵਿੱਚ ਜੁੜ ਜਾਈਏ, ਲੱਖਾਂ ਪ੍ਰਕਾਰ ਦੇ ਦੁੱਖ ਵੀ ਆ ਜਾਣ ਅਤੇ ਮਨੁੱਖ ਨੂੰ ਦੁਖੀ ਨਹੀਂ ਕਰ ਸਕਦੇ, ਫਿਰ ਤਾਂ ਬਾਬਰ ਦੀ ਹਵਾਲਾਤ ਵਿੱਚ ਬੈਠ ਕੇ ਵੀ ਸੁੱਖ, ਲਾਹੌਰ ਦੀ ਤੱਤੀ ਤਵੀ 'ਤੇ ਵੀ ਸੁੱਖ, ਚਾਂਦਨੀ ਚੌਂਕ ਵਿੱਚ ਵੀ ਸੁੱਖ, ਆਰਿਆਂ ਹੇਠ ਚਰਖੜੀਆਂ 'ਤੇ ਚੜ੍ਹ ਕੇ ਖੋਪਰ ਲਵਾ ਕੇ ਵੀ ਸੁੱਖ। ਕਿਉਂਕਿ ਮਾਈ ਮੇਰੇ ਮਨ ਕੋ ਸੁੱਖ, ਕੋਟ ਆਨੰਦ ਰਾਜ ਸੁੱਖ ਭੁਗਵੈ ਹਰ ਸਿਮਰਤ ਬਿਨਸੈ ਸਭ ਦੁੱਖ, ਕੋਟ ਜਨਮ ਕੇ ਕਿਲ ਵਿਖ ਨਾਸੈਂ ਸਿਮਰਤ ਪਾਵਨ ਤਨ ਮਨ ਸੁੱਖ, ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੁੱਖ, ਚਾਰ ਪਦਾਰਥ ਅਸ਼ਟ ਮਹਾਂ ਸਿੱਧ ਪਾਰ ਜਾਤ ਕਾਮ ਧੇਨ ਹਰ ਹਰ ਰੁੱਖ, ਨਾਨਕ ਸ਼ਰਨ ਗਹੀ ਸੁੱਖ ਸਾਗਰ ਜਨਮ ਮਰਨ ਫਿਰ ਗਰਬ ਨਾ ਧੁੱਖ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਜੋ ਅਨਮੋਲ ਬਚਨ ਅੱਜ ਸਾਨੂੰ ਬਖਸ਼ਿਸ਼ ਕੀਤੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜੋ ਸਾਡੇ 'ਤੇ ਕਿਰਪਾ ਕੀਤੀ ਹੈ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਮੁੱਖ ਵਾਕ ਦੀ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਛੰਤ ਮਹੱਲਾ ਤੀਜਾ ਘਰ ਦੂਜਾ।
ਰਾਗ ਸੂਹੀ ਹੈ ਤੀਸਰੇ ਗੁਰਦੇਵ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਇਹ ਬਚਨ ਨੇ। ਦੂਸਰੇ ਘਰ ਵਿੱਚ ਗਾਉਣ ਦੀ ਹਦਾਇਤ ਹੈ ਔਰ ਸਿਰਲੇਖ ਸ਼ੰਤ ਹੈ, ਭਾਵ ਸ਼ਬਦ ਦੇ ਚਾਰ ਪਦੇ ਨੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਸੰਖੇਪ ਵਿੱਚ ਮੰਗਲ ਹੈ ਕਿ ਪ੍ਰਭੂ ਇੱਕ ਹੈ ਅਤੇ ਇੱਕ ਹੋਣ ਦੇ ਬਾਵਜੂਦ ਵੀ ਉਹ ਵਿਆਪਕ ਹੈ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ 'ਤੇ ਲਾਗੂ ਹੈ। ਉਹ ਸੱਤ ਸਰੂਪ ਹੈ ਅਤੇ ਸੱਚੇ ਸਤਿਗੁਰੂ ਦੀ ਕਿਰਪਾ ਦੁਆਰਾ ਹੀ, ਗੁਰਪ੍ਰਸਾਦ ਦੁਆਰਾ ਹੀ ਉਹਦੀ ਪ੍ਰਾਪਤੀ ਹੈ, ਉਹ ਅਸੀਂ ਕਰ ਸਕਦੇ ਹਾਂ, ਕਿਉਂਕਿ ਹੋਰ ਕੋਈ ਢੰਗ ਤਰੀਕਾ ਨਹੀਂ। ਕੇਵਲ ਇੱਕ ਗੁਰੂ ਦੀ ਕਿਰਪਾ ਦੁਆਰਾ ਹੀ ਮਾਲਕ ਨੂੰ ਸਮਝਿਆ ਜਾ ਸਕਦਾ।
ਸੁੱਖ ਸੋਹਿਲੜਾ ਹਰ ਧਿਆਵਾ ਹੋ।
ਹੇ ਭਾਈ, ਸਦਾ ਹੀ ਪਰਮਾਤਮਾ ਦੀ ਸਿਫਤ ਸਲਾਹ ਦਾ ਸੋਹਿਲਾ ਗਾਵੋ, ਪ੍ਰਭੂ ਦੀ ਕੀਰਤੀ ਕਰੋ, ਮਾਲਕ ਨੂੰ ਧਿਆਉਣਾ ਕਰੋ, ਕਿਉਂਕਿ ਇਹ ਸੋਹਿਲਾ ਸੁਖਦਾਈ ਹੈ। ਇਹ ਆਤਮਕ ਆਨੰਦ, ਆਤਮਕ ਸੁੱਖ ਬਖਸ਼ਿਸ਼ ਕਰਨ ਵਾਲਾ ਹੈ।
ਗੁਰਮੁਖ ਹਰ ਫਲ ਪਾਵੋ।
ਗੁਰਮੁਖ ਭਾਵ ਗੁਰੂ ਦੇ ਰਾਹੀਂ ਜਦੋਂ ਪ੍ਰਭੂ ਦੀ ਸਿਫਤ ਸਲਾਹ ਕਰੋਗੇ ਤੇ ਫਿਰ ਹਰੀ ਪਰਮਾਤਮਾ ਦੀ ਪ੍ਰਾਪਤੀ ਦਾ ਬਹੁਤ ਵੱਡਾ ਫਲ ਤੁਹਾਨੂੰ ਪ੍ਰਾਪਤ ਹੋਵੇਗਾ। ਇੰਜ ਕਹਿ ਲਈਏ ਕਿ ਜਿੰਨੇ ਵੀ ਫਲ ਮਨ ਇੱਛਤ ਨੇ ਉਹਨਾਂ ਦੀ ਥੋਕ ਰੂਪ ਵਿੱਚ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਅਸੀਂ ਇੱਕ ਨਿਰੰਕਾਰ ਨਾਲ ਜੁੜ ਜਾਂਦੇ ਹਾਂ। ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ। ਜਦੋਂ ਭੱਟ ਸਾਹਿਬਾਨ ਨੇ ਗੁਰੂ ਅਮਰਦਾਸ ਜੀ ਉਹਨਾਂ ਵਿੱਚ ਗੁਰੂ ਜੋਤ ਦੇ ਦਰਸ਼ਨ ਕਰਕੇ ਸੱਚਮੁੱਚ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ, ਕਿਉਂਕਿ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ, ਉੱਥੇ ਵੀ ਭੱਟ ਸਾਹਿਬਾਨ ਜ਼ਿਕਰ ਕਰਦੇ ਨੇ ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਨਾਸੈ। ਧੰਨ ਗੁਰੂ ਅਮਰਦਾਸ ਜੀ ਨੂੰ ਪਰਸਿਆਂ ਬੜੇ ਬੜੇ ਵੱਡੇ ਪਾਪ ਜਿਹੜੇ ਨੇ ਜ਼ਿੰਦਗੀ ਵਿੱਚੋਂ ਖਤਮ ਹੋ ਜਾਂਦੇ ਨੇ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਅਸਾਸੈ। ਉਹ ਪਦਵੀਆਂ ਮਿਲ ਜਾਂਦੀਆਂ ਨੇ ਜਿਹਨੂੰ ਸਿੱਧ ਬੜੀ ਬੜੀ ਵੱਡੀ ਸਾਧਨਾ ਕਰਨ ਵਾਲੇ ਲੋਚਦੇ ਨੇ। ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁੱਕੈ। ਗੁਰੂ ਅਮਰਦਾਸ ਜੀ ਨੂੰ ਪਰਸਣ ਨਾਲ ਪਰਮੇਸ਼ਰ ਨਾਲ ਧਿਆਨ ਜੁੜਦਾ ਅਤੇ ਪੈਂਡਾ ਮੁੱਕਦਾ। ਇੰਝ ਕਹਿ ਲਈਏ ਕਿ ਸਫ਼ਰ ਸੁਖਾਲਾ ਹੋ ਜਾਂਦਾ, ਖੰਨਿਓ ਤਿੱਖੀ ਵਾਲੋ ਨਿੱਕੀ। ਬਹੁਤ ਵਿਖਮ ਪੈਂਡਾ ਜਿਹੜਾ ਉਹ ਸੌਖਾ ਤੈਅ ਕਰ ਲਈਦਾ। ਗੁਰ ਕੀ ਸੇਵਾ ਅਤਿ ਸੁਖਾਲੀ ਸਮਝ ਆ ਜਾਂਦੀ ਹੈ। ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁੱਕੈ। ਧੰਨ ਗੁਰੂ ਅਮਰਦਾਸ ਜੀ ਨੂੰ ਪਰਸਣ ਦੇ ਨਾਲ ਜਿੱਥੇ ਨਿਰਭਉ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਉੱਥੇ ਗਉ ਚੁੱਕੈ, ਮੁਥਾਜੀ ਦੂਜੀ ਕਾਣ ਜਿਹੜੀ ਹੈ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਂਦੀ ਹੈ। ਇਹ ਸਾਰਾ ਜ਼ਿਕਰ ਕਰਕੇ ਭੱਟ ਜੀ ਅਖੀਰ 'ਤੇ ਬਚਨ ਕਰਦੇ ਨੇ, ਇੱਕ ਬਿਨ ਜਿਹੜਾ ਇੱਕ ਨੂੰ ਜਾਣ ਲਵੇ, ਦੋਗਣ ਜੋ ਤਉ ਰਹੈ, ਜਿਹਦੀ ਜ਼ਿੰਦਗੀ ਵਿੱਚੋਂ ਦੁਬਦਾ ਖਤਮ ਹੋ ਜਾਵੇ। ਜਾਸ ਮੰਤਰ ਮਾਨਵੈ ਲੈ, ਉਸ ਪ੍ਰਭੂ ਦਾ ਸੋਇਲਾ ਰੂਪੀ ਸਿਮਰਨ ਰੂਪੀ ਮੰਤਰ ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਗੁਰੂ ਦੇ ਦੁਆਰਾ ਪ੍ਰਵੇਸ਼ ਕਰ ਗਿਆ ਉਹਨੂੰ ਸਮਝ ਆ ਜਾਂਦੀ ਹੈ। ਜਾਲਪਾ ਪਦਾਰਥ ਇੱਤੜੇ ਗੁਰ ਅਮਰਦਾਸ ਡਿੱਠੇ ਮਿਲੇ। ਇੰਨੇ ਪਦਾਰਥ, ਇੰਨੇ ਫਲ ਜਿਹੜੇ ਨੇ ਗੁਰੂ ਦੇ ਰਾਹੀਂ ਪਰਮਾਤਮਾ ਦੀ ਸਿਫਤ ਸਲਾਹ ਕੀਤੀਆਂ ਮਿਲਦੇ ਨੇ, ਕਿਉਂਕਿ ਗੁਰਮੁਖ ਹਰ ਫਲ ਪਾਵੋ। ਕਿੰਨਾ ਪਿਆਰਾ ਸ਼ਬਦ ਗੁਰ ਮੁੱਖ। ਮੁੱਖ ਦਾ ਅਰਥ ਹੈ ਮੂੰਹ ਅਤੇ ਗੁਰ ਦਾ ਅਰਥ ਗੁਰੂ। ਜਿਹਦਾ ਗੁਰੂ ਵੱਲ ਮੂੰਹ ਹੈ, ਜਿਹੜਾ ਗੁਰੂ ਦੇ ਸਨਮੁੱਖ ਹੋ ਗਿਆ। ਇੱਥੇ ਇਹ ਨਹੀਂ ਭਾਵ ਕਿ ਆਪਾਂ ਗੁਰੂ ਜੀ ਵਾਲੇ ਪਾਸੇ ਮੂੰਹ ਕਰਕੇ ਬਹਿ ਗਏ, ਨਹੀਂ। ਸਾਡੀ ਜ਼ਿੰਦਗੀ ਦਾ ਹਰ ਕਾਰਜ, ਭਾਵੇਂ ਜਨਮ ਦਿਨ ਬੱਚੇ ਦਾ, ਭਾਵੇਂ ਘਰ ਆਨੰਦ ਕਾਰਜ, ਭਾਵੇਂ ਮ੍ਰਿਤੂ, ਸਾਡਾ ਮੂੰਹ ਹਮੇਸ਼ਾ ਗੁਰੂ ਵਾਲੇ ਪਾਸੇ ਚਾਹੀਦਾ ਕਿ ਗੁਰੂ ਸਾਨੂੰ ਕੀ ਕਹਿੰਦਾ। ਪਰ ਅਸੀਂ ਬੈਠਦੇ ਗੁਰੂ ਵੱਲ ਮੂੰਹ ਕਰਕੇ, ਪਰ ਕਾਰ ਜਿਹੜੇ ਨੇ ਉਹ ਦੁਨੀਆਦਾਰੀ ਵਾਂਗ ਕਰਦੇ ਹਾਂ ਕਿ ਲੋਕ ਕੀ ਕਹਿਣਗੇ। ਜਿਸ ਦਿਨ ਅਸੀਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਕੀ ਕਵੇਗਾ, ਉਸ ਦਿਨ ਸਾਡਾ ਮੂੰਹ ਸੱਚਮੁੱਚ ਗੁਰੂ ਵੱਲ ਹੋਵੇਗਾ। ਗੁਰਮੁਖ ਭਾਵ ਗੁਰੂ ਦੇ ਰਾਹੀਂ ਹਰ ਫਲ ਪਾਵੋ, ਇਹ ਫਲ ਜਿਹੜੇ ਨੇ ਪ੍ਰਾਪਤ ਹੁੰਦੇ ਹਨ।
ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ, ਜਨਮ ਜਨਮ ਕੇ ਦੁੱਖ ਨਿਵਾਰੇ।
ਗੁਰੂ ਦੇ ਰਾਹੀਂ ਜਦੋਂ ਤੁਸੀਂ ਹਰੀ ਪਰਮਾਤਮਾ ਨੂੰ ਸਿਮਰੋਗੇ, ਜਿੱਥੇ ਜਨਮਾਂ ਜਨਮਾਂ ਦੇ ਦੁੱਖ ਦੂਰ ਹੁੰਦੇ ਨੇ, ਉੱਥੇ ਸੱਚਮੁੱਚ ਜੀਵਨ ਮਨੋਰਥ ਵਾਲਾ ਫਲ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ। ਜਿੱਤੜੇ ਫਲ ਮਨ ਬਾਂਸ਼ੀਐ ਤਿੱਤੜੇ ਸਤਿਗੁਰ ਪਾਸ, ਭਾਵ ਬਹੁਤ ਵੱਡਾ ਫਲ ਜਿਹੜਾ ਮਨੁੱਖ ਦੀ ਝੋਲੀ ਵਿੱਚ ਪੈਂਦਾ ਹੈ।
ਬਲਿਹਾਰੀ ਗੁਰ ਆਪਣੇ ਵਿਟਾਂ, ਜਿਨ ਕਾਰਜ ਸਭ ਸਵਾਰੇ।
ਇਸ ਕਰਕੇ ਹੇ ਭਾਈ, ਮੈਂ ਆਪਣੇ ਗੁਰੂ ਤੋਂ ਸਦਾ ਬਲਿਹਾਰ, ਜਿਸ ਗੁਰੂ ਨੇ ਕਿਰਪਾ ਕਰਕੇ ਮੇਰੀ ਜ਼ਿੰਦਗੀ ਦੇ ਸਾਰੇ ਕਾਰਜ ਸਵਾਰ ਦਿੱਤੇ ਨੇ। ਕਿਉਂਕਿ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਜੀਵਨ ਮਨੋਰਥ ਦਾ ਕਾਰਜ ਵੀ ਜਿਹੜਾ ਉਹ ਵੀ ਸਫਲ ਹੋ ਜਾਂਦਾ, ਲੋਕ ਪ੍ਰਲੋਕ ਦੇ ਕਾਰਜ ਸਵਰ ਜਾਂਦੇ ਨੇ, ਮਨੁੱਖ ਫਿਰ ਸੁਰਖਰੂ ਹੋ ਕੇ ਸੰਸਾਰ ਤੋਂ ਤੁਰਦਾ। ਉਵੇਂ ਤਾਂ ਦੁਨਿਆਵੀ ਕੰਮ ਕਾਜ ਅਸੀਂ ਸਾਰੇ ਕਰ ਲੈਂਦੇ ਹਾਂ, ਪਰ ਜਿਹੜਾ ਜੀਵਨ ਮਨੋਰਥ ਦਾ ਕਾਰਜ ਹੈ ਨਾ, ਉਹ ਸਾਡਾ ਅਧੂਰਾ ਹੀ ਰਹਿ ਜਾਂਦਾ। ਜਿਸ ਕਾਰਜ ਲਈ ਇਸ ਜਗਤ ਵਿੱਚ ਆਏ ਹਾਂ ਉਹ ਅਸੀਂ ਕਰਦੇ ਨਹੀਂ। ਅਤੇ ਸਾਹਿਬ ਦਾ ਨਿਰਣੈ, ਜਾਕੋ ਆਏ ਸੋਈ ਬਿਹਾਜ ਹੋ, ਹਰ ਗੁਰ ਤੇ ਮਨੈ ਬਸੇਰਾ, ਨਿਜ ਕਰ ਮੈਲ ਪਾਵੋ ਸੁੱਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਜਦੋਂ ਤੱਕ ਜਿਸ ਕਾਰਜ ਲਈ ਆਏ ਹਾਂ ਉਹ ਨਹੀਂ ਕਰਦੇ, ਉਦੋਂ ਤੱਕ ਜਨਮ ਅਤੇ ਮਰਨ ਬਣਿਆ ਰਹੇਗਾ, ਸੰਸਾਰ ਵਿੱਚ ਆਉਂਦੇ ਅਤੇ ਜਾਂਦੇ ਰਹਾਂਗੇ। ਇਹ ਆਵਾਗਮਨ ਉਸ ਦਿਨ ਮਿਟਣਾ ਜਿਸ ਦਿਨ ਜਗਤ ਵਿੱਚ ਆ ਕੇ ਜਿਹਦੇ ਲਈ ਆਏ ਹਾਂ। ਆਇਓ ਪੜ੍ਹਨ ਸੁਣਨ ਪੜ੍ਹਨ ਕੋ ਬਾਣੀ, ਜਾਂ ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਇਹ ਮਨੋਰਥ ਦੱਸਿਆ, ਭਈ ਪ੍ਰਾਪਤ ਮਾਨਕ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਕਿ ਆਹ ਜਿਹੜਾ ਮਨੁੱਖਾ ਜੀਵਨ ਹੈ ਇਹ ਸੱਚਮੁੱਚ ਇੱਕ ਵਾਰੀ ਹੈ, ਹੁਣ ਤੂੰ ਪਰਮੇਸ਼ੁਰ ਨੂੰ ਮਿਲਣ ਵਾਲਾ ਕਾਰਜ ਕਰ। ਜੇ ਹੋਰ ਹੋਰ ਕਾਰਜ ਕੀਤੇ ਅਤੇ ਇਹ ਕਾਰਜ ਨਾ ਕੀਤਾ, ਅਤੇ ਸਾਹਿਬ ਦੇ ਬਚਨ ਨੇ, ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਅਤੇ ਜਿਨ੍ਹਾਂ ਨੇ ਇਹ ਕਾਰਜ ਕਰ ਲਿਆ ਉਹ ਕਹਿੰਦੇ ਨੇ, ਬਹੁਰ ਹਮ ਕਾਹੇ ਆਵੈਂਗੇ, ਆਵਣ ਜਾਣਾ ਹੁਕਮ ਤਿਸੇ ਕਾ, ਹੁਕਮੈ ਬੁੱਝ ਸਮਾਵੈਂਗੇ। ਉਹ ਫਿਰ ਇਹ ਕਾਰਜ ਸਫਲ ਕਰਕੇ ਪ੍ਰਭੂ ਵੇ ਸਦਾ ਲਈ ਅਭੇਦ ਹੋ ਜਾਂਦੇ ਹਨ।
ਹਰ ਪ੍ਰਭ ਕਿਰਪਾ ਕਰੇ ਹਰ ਜਪ, ਸੁਖ ਫਲ ਹਰ ਜਨ ਪਾਵੋ।
ਹੇ ਹਰੀ ਦੇ ਜਨੋ, ਤੁਸੀਂ ਹਰੀ ਨੂੰ ਜਪਣਾ ਕਰੋ, ਹਰੀ ਮਾਲਕ ਜ਼ਰੂਰ ਕਿਰਪਾ ਕਰਦਾ, ਅਤੇ ਉਹਦਾ ਸੋਹਿਲਾ ਗਾਉਣ ਦੇ ਨਾਲ ਸੱਚਮੁੱਚ ਗੁਰੂ ਦੇ ਰਾਹੀਂ ਤੁਹਾਨੂੰ ਜੀਵਨ ਮਨੋਰਥ ਦੀ ਸਫਲਤਾ ਦਾ ਫਲ ਜਾਂ ਜਿੰਨੇ ਮਨ ਇਸ਼ਤ ਫਲ ਨੇ ਉਹ ਪ੍ਰਾਪਤ ਹੋਣਗੇ।
ਨਾਨਕ ਕਹੈ ਸੁਣੋ ਜਨ ਭਾਈ, ਸੁਖ ਸੋਹਿਲੜਾ ਹਰ ਧਿਆਵੋ।
ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਜੀ, ਜੋਤ ਓਹਾ ਜੁਗਤ ਸਾਏ, ਪਿਓ ਬਾਬੇ ਜਿਹਵਾ ਪੋਤਾ ਪ੍ਰਵਾਨ, ਗੁਰੂ ਨਾਨਕ ਨਾਮ ਦੀ ਮੋਹਰ ਛਾਪ ਲਾ ਕੇ ਪਹਿਲੇ ਬੰਦ ਦੀ ਸੰਪੂਰਨਤਾ ਕਰ ਰਹੇ ਨੇ। ਨਾਨਕ ਕਹੈ ਸੁਣੋ ਜਨ ਭਾਈ, ਤੀਸਰੇ ਨਾਨਕ ਕਹਿ ਰਹੇ ਨੇ ਹੇ ਭਾਈ ਸੁਣੋ, ਕਿ ਸਦਾ ਹੀ ਹਰੀ ਪਰਮਾਤਮਾ ਨੂੰ ਧਿਆਉਣਾ ਚਾਹੀਦਾ, ਅਤੇ ਉਹਦਾ ਸੋਹਿਲਾ ਗਾ ਕੇ ਹੀ ਆਤਮਿਕ ਸੁੱਖ ਪ੍ਰਾਪਤ ਹੁੰਦੇ ਹਨ।
ਸੁਣ ਹਰ ਗੁਣ ਪੀਂਦੇ ਸਹਿਜ ਸੁਭਾਏ।
ਜਦੋਂ ਹਰੀ ਦੇ ਗੁਣ ਸੁਣ ਲਈਏ ਅਤੇ ਜਿੱਥੇ ਅੰਦਰ ਸਹਿਜ ਅਡੋਲਤਾ ਆਉਂਦੀ ਹੈ, ਉੱਥੇ ਸੁਭਾਏ ਦਾ ਅਰਥ ਹੈ ਪ੍ਰਭੂ ਦੇ ਪ੍ਰੇਮ ਵਿੱਚ ਜੁੜੀਦਾ ਅਤੇ ਅੰਦਰੋਂ ਭਿੱਜ ਜਾਈਦਾ। ਉਵੇਂ ਤਾਂ ਅਨਕ ਯਤਨ ਕਰ ਆਤਮ ਨਹੀਂ ਦਰਵੈ, ਸਾਡਾ ਅੰਦਰ ਉਦੋਂ ਤੱਕ ਠੋਸ ਹੀ ਰਹਿੰਦਾ, ਪੱਥਰ ਹੀ ਰਹਿੰਦਾ, ਦਰਵ ਨਹੀਂ ਹੁੰਦਾ। ਅਨੇਕਾਂ ਯਤਨ ਕਰ ਲਈਏ, ਜੈਸੇ ਪਾਹਨ ਜਲ ਮੈਂ ਰਾਖਿਓ, ਭੇਦੈ ਨਾਹੇ ਤੇ ਪਾਣੀ, ਤੈਸੇ ਹੀ ਤੁਮ ਤਾਹੇ ਪਛਾਨੋ, ਭਗਤ ਹੀਣ ਜੋ ਪ੍ਰਾਣੀ। ਪਰ ਜਿਹੜੇ ਹਰੀ ਦੀ ਕੀਰਤੀ ਕਰਦੇ ਨੇ ਉਹ ਅੰਦਰੋਂ ਭਿੱਜ ਜਾਂਦੇ ਨੇ। ਭਗਤ ਕਬੀਰ ਸਾਹਿਬ ਨੇ एक अलंकार बन के सानू समझाया, कहन लगे बहुत गर्मी होवे, लोग कहिंदे ने हनेरी आउण वाली है, हनेरी आउंदी है ते एकदम कूड़ा करकट उड़ा के लै जांदी है, हनेरी तो बाद जिहड़ा मीह पैंदा है उहदे नाल वेखो सारा वातावरण जिहड़ा सुहावना हो जांदा है। लोग कहिंदे ने कि सारी कायनात भिज गई है, भगत कबीर साहब ने अलंकार बनिया, कहन लगे जिस दिन मनुख दे अंदर गुरु दे ज्ञान दी हनेरी आवेगी, सब तो पहला वहमां भरमां दा कूड़ा करकट इहदे अंदरों खत्म होवेगा, इहदे अंदरों विशे वकार मोह माया भाव उस हनेरी दे अगे टिक नहीं सकने, ते जदों इस ज्ञान रूपी हनेरी तो बाद नाम दी वरखा होवेगी, हे प्रभु तेरा कबीर तेरा सेवक उहदे विच भिज जांदा है। ये भगत कबीर साहब के बचन ने, देखो भाई ज्ञान की आई आंधी, सभै उडानी भरम की टाटी रह न माया बांधी। केंदे वेखो भरमां दी शान जिन्हों मोह माया नाल बन्या होया सी ओ उस हनेरी अगे टेकी ना सकी, ओ उड़ गई, कूड़ा करकट वहमां भरमां दा अंदरों निकल गया, ज्ञान दी हनेरी आई, देखो भाई ज्ञान की आई आंधी, सभै उडानी भरम की टाटी रह न माया बांधी, दुचित्ते की दोए थून गरानी मोह बलेंडा टूटा, दुबदा दे दोवें थम डिग पए मोह दा शतीर टुट गया, दुचित्ते की दोए थून गरानी मोह बलेंडा टूटा, तिशना शान परी तर उपर दुरमत भांडा फूटा, तृष्णा दी शान थले डिग पई ते भैड़ी मत दा भांडा ही भज गया, जदों हनेरी आई ते हनेरी तो बाद आंधी पाशे जो जल बरखै, ज्ञान दी हनेरी तो बाद जेड़ा अंदर नाम दा जल वरसिया, आंधी पाशे जो जल बरसै ते तेरा जन भीना, कहो कबीर मन भया परगासा उदय भान जब चीना। कहन लगे जदों हुण अंदर चमकदा होया सूरज, इन्नी रोशनी अंदर सचमुच जिवें मीह पैण तो बाद कहने कि जिमें कितने मूँह धोता गया होवे, सूरज चमका मारदा सारी गैर मिट गई है, अंदर जो भरमां दा जाला सी उह खत्म हो गया, हुण तां इस तरह की अवस्था बन गई कि सुन हर गुण भीने अंदरों भिज गए, सहज अडोलता विच टिक गए, सुभाए प्रभु दे प्रेम विच लीन हो गए,
गुरमत सहजे नाम त्याए।
गुरु की मत द्वारा जदों परमेश्वर का नाम सिमरिया जावे तो सचमुच अंदरों जिहड़ी डावांडोल वाली अवस्था खत्म हो जाती, बंदा अंदरों टिक जांदा जिन्हों सहज कहिंदे। और गुरु अमरदास जी वेखो भी वार गंगा ते गए, भटकना बनी सी ना, जिस दिन गुरु अंगद देव जी की शरण विच आए ते सब तो पहला बचन ही किया कि सतगुर तां पाया सहज सेती मन वजियां वधाइयां। ये सहज गुरु अमरदास जी की जिंदगी विच है, वेखो सतवां दहाका शुरू हो गया जदों गुरु अंगद देव जी की शरण विच आउंदे, 12 साल गागर ढोई ते अंदर इन्ना टिक गया कि सचमुच बाबा सत्ता ते बलवंड जी ने बचन कहे, झखड़ वाओ ना डोलई परबत मेराण, क्या सलाही सच्चे पातशाह जा तू सुगड़ सुजान। हे गुरु अमरदास, लोकी दुनियावी घोड़े की सवारी करते ने, तुसी दुनियावी तौर पर घोड़ी की सवारी तो करते ही हो। इतिहास कहिंदा जिस दिन गुरु अमरदास जी एकांतवास होए तो संगतां ने बेनती की, बाबा बुढ़ा जी गुरु अमरदास जी नूं मिलना है, तो इको जुगती दसी, कहन लगे वह घोड़ी जिहदे ते गुरु अमरदास जी सवारी करदे सन अगे अगे चलेगी, असी पिछे पिछे चलांगे। जिथे गुरु अमरदास जी ने निवास किया होया सी, घोड़ी उस मकान दे अगे जा के खड़ो गई। जिथे दुनियावी तौर पर घोड़ी की सवारी करदे सन, उत्थे घोड़ा कीतो सहज दा जत कियो पलाण, गुरु अमरदास जी सहज दे घोड़े ते सवार ने, सचमुच उन्हां दी जिंदगी विच अडोलता है। हुण कई बार आपां कहिंदे आ कि मिलना ते परमेश्वर नूं है, इस अडोलता दा इस सहज दा की लाभ है। एक नुकता है कि वेखो दुध दे विच्चों मक्खण कढ़णा है, पर उहदे तों पहली एक अवस्था है कि जदों दुध दा दही जमदा है, ठीक है कि दही अजे मक्खण नहीं है, पर जदों दुध दा दही जम जांदा है ना, उहदी एक
मानो अवस्था बदल गई कि जिस भांडे दुध पाया होवे उन्नू तुसी ठुड्डा मारो ना तो भांडे विच्चों दुध छलक के बाहर आ जाएगा। तो जदों उस दुध का दही जम जाए भावें कि अजे मक्खन तक नहीं पहुँचा उन्नू तुसी ठुड्डे मारते रहो दुध का दही जमेगा तो भांडे तो बाहर नहीं आता। अंदर का टका जिस दिन बन जाए ये दुध तो दही बनना है। तो साहब कहिंदे जिस दिन दही बन गया उन्नू रिड़क के जदों मर्जी मक्खन कढ़ लो। अडोलता सहज टका बड़ा जरूरी है। तन कर मटकी मन माहे बलोई इस मटकी मैं शब्द संजोई हर का बलोवना मन का बेचारा गुर प्रसाद पावो अमृत धारा। दस दिता कि हर का बलोवना बलोवो मेरे भाई सहज बलोवो जैसे तत न जाई। ये सहज ये अडोलता उन्हां अंदर बन जाती है।
जिन को तुर लिखिया तिन गुर मिलिया तिन जन्म मरण पाओ भागा।
जिन्हां ते मथे ते तुर तों लेख लिखे ने जदों उगड़दे ने उन्हां नूं गुरु मिलदा है ते उन्हां दा जन्म मरण दा डर खत्म हो जांदा है। आ जिहड़ी पंक्ति कई बार विआहां समें कार्डां ते लिख लैंदे आ ना कि नानक सतगुर तिन्हां मिलाया जिन तुरे पया संजोग ते अर्थ असीं करदे आ कि जिन्हां दे तुर तों संजोग ने उस कन्या ते वर नूं मिला दिता। पर इहदे अर्थ पता की ने जैसा सतगुर सुनी दा तैसो ही मैं डीठ विछड़िया मेले प्रभु हर दरगह का बसीठ हर नामो मंत्र दृढ़ाएं दा कट्टै हो मैं रोग। नानक सतगुर तिन्हां मिलाया जिन तुरे पया संजोग जिन्हां दा तुर तों संजोग प्रगट हो गया उन्हां नूं इस मनुखा जिंदगी दे विच परमेशर ने सतगुरु दे नाल मिला दिता है। घोल कमाई तिस मित्र विचोले जै मिल कंत पछाणा। कहिंदे मैं ऐसे गुरु विचोले तों बलहार जावां जिन्हूं विच पा के मैं परमात्मा रूपी कंत लभिया ते अकाल पुरख की बख्शिश होवे ते फिर गुरु रूपी विचोला मिलदा है। ऐसा गुरवड भागी पाया भूले मार्ग जिन्हें बताया उन्हां दी जिंदगी विच्चों फिर जन्म मरण का डर खत्म हो जांदा है।
अंदरों दुरमत दूजी खोई सो जन हर लिव लागा।
जिहड़े प्रभु दे नाल जुड़ जांदे ने उन्हां दे अंदरों दूजा भाव भैड़ी मत खत्म हो जांदी है ते सदा वो हरी नाल अपनी लिव जोड़ी रखदे ने। उन्हां नूं समझ आ जांदी है कि जिस मनुख दे कोल कोई आदर सन्मान ना होवे आपां कहिंदे आ निमाणा है। जिहदे कोल कोई धन दौलत ना होवे अकल ना होवे आपां कहिंदे विचारा ही है। साहब कहिंदे जे कोई करोड़ां पति अरबां पति जिन्हों हजारां लोग माण दिंदे होण पर उहदी लिव ना जुड़े परमेशर दे नाल उह निमाणा ते विचारा ही है। पढ़ो गुरु अमरदास जी दे बचन साची लिवै बिन दे निमाणी दे निमाणी लिवै बाजों क्या करे विचारिया। बंदा कवे मैं करोड़ां पति ते गुरु साहब कहिंदे तेरे कोल ते कुछ भी नहीं तू ते निमाणा ही आ तू ते विचारा ही आ क्योंकि तेरे कोल लेवी नहीं तेरे कोल परमेशर दा ध्यान ही नहीं। इस करके उन्हां दा ध्यान जुड़ जांदा जिन्हां नूं ये समझ आ जाती कि सब कुछ होवे पर जे प्रभु नाल लिव नहीं जुड़ी तो आपां निमाणे ही हाँ आपां विचारे ही हाँ भाव साडे पल्ले कुछ भी नहीं है। भाव उन्हां नूं सतगुरु गरीब नवाज जी ने इत्थे तक भी कहा कि उवें तां ना को मूर्ख ना को सियाणा वरतै सब कुछ तेरा भाणा। उवें ना कोई मूर्ख है ना कोई सियाणा ये तां प्रभु दी रजा है। पर जे फिर भी पुछना होवे भी मूर्ख किहड़ा है साहब कहिंदे मूर्खां सिर मूर्ख है जे मन्ने ना ही ना ओ। जिहड़ा परमेशर दे नाम नूं नहीं मन्नदा होंद नूं नहीं मन्नदा जिहड़ा प्रभु तों मुनकर है वह मूर्खां सिर मूर्ख है श्रोमणी मूर्ख है वह विचारा है वह निमाणा है उहदे पल्ले कख भी नहीं है।
जिन कहो कृपा कीनी मेरे स्वामी तिन आनंद हर गुण गाए।
जिन्हां ते मेरे मालक ने कृपा कर दित्ती ओ दिने रात फिर प्रभु दे गुण गाउंदे हन।
सुन मन पीने सहज सुभाए
क्योंकि प्रभु दे गुण सुन के जिथे अंदरों भिज जाईदा उत्थे अडोलता ते प्रभु दा प्रेम अंदर प्रगट हो जाता है।
जुग मह राम नाम निस्तारा।
इस मनुखा जीवन दे विच जो ढुकवा समा है जिन्हों आपां जुग कहने आ, भाव जिहड़ा हुण समा चल रहा साडी जिंदगी दे विच, समझ लैना कि परमेशर दा नाम ही साडा निस्तारा पार उतारा करन वाला है।
गुर ते उपजै शब्द विचारा।
एक तां असीं प्रगट होए आ, पैदा होए आ माता पिता तों उपजे आ, एक है गुर ते उपजै, जदों गुरु तों साडा जन्म होवेगा। जिस दिन पंज प्यारे साहिबान अमृत छकाउंदे ने ते पहला बचन ही कहिंदे ने कि अज तुहाडा सतगुरु दे घर जन्म होया, तुसीं वासी आनंदपुर साहब दे पिंड ताड़ा तख्त श्री केसगढ़ साहब, धार्मिक पिता गुरु गोबिंद सिंह, धार्मिक माता माता साहब कौर, जिहड़े गुर ते उपजे, सतगुर कै जन्मै गवन मटाया, गुर ते उपजै शब्द विचारा, जिहड़े गुरु तो पैदा होए, जिन्हां दा गुरु तो जन्म होया ओ फिर शब्द दी विचार विच जुड़ जांदे हन।
गुर शब्द विचारा राम नाम प्यारा, जिस कृपा करे सो पाए।
गुरु दे शब्द दी विचार राही जिन्हां नूं परमेश्वर दा नाम मन विच प्यारा लगन लग पैंदा, ओ फिर समझदे ने कि जिन्हां ते मालक कृपा करदा है ना उही ये दात प्राप्त करदे हन।
सहजे गुण गावै दिन राती, किल विख सब गवाए।
अडोलता विच टेक के जदों दिने रात परमात्मा दे गुण गाउण लग पईए ते जिंदगी विचों वड्डे वड्डे किल विख पापां दे समूह खत्म हो जांदे हन।
सब को तेरा तू सबना का, हो तेरा तू हमारा।
वेखो किन्ना प्यारा रिश्ता जोड़ रहे ने गुरु अमरदास जी कि प्रभु जी तुसी सारिआं दे हो, सारे तुहाडे ने, मैं तुहाडा हाँ ते तुसी मेरे हो। बस आ रिश्ता जोड़ना पैना है क्योंकि अजे तक भी साडी सुरत इत्थे टिकी है कि सब किश अपना इक राम पराया। जिस दिन ये कह दिता कि सब कुछ पराया हो जाना है, केवल एक परमेश्वर ही अपना जिन्हें रहना साडे नाल, समझ लवो जिंदगी बदल गई। पर यह गल अजे तक साडे अंदर टिकी नहीं। आपां कहिंदे घर साडा, बच्चे साडे, धन साडा, प्रभु नूं तां कदे थां ही नहीं दित्ती। सब किश अपना एक राम पराया, पर जिस दिन समझ आ गई कि सब कुछ पराया पर एक परमेश्वर ही अपना है, तो फिर मनुख इहो जिहा रिश्ता जोड़ेगा, हे प्रभु जी हों तेरा तू हमारा, असी तेरे हाँ ते तुसी साडे हो।
जुग मह राम नाम निस्तारा।
इस जुग विच, इस ढुकवें समय विच मनुखा शरीर विच सचमुच परमेश्वर दा नाम ही पार उतारा करन वाला है।
साजन आए वुठे घर माही।
हुण जिहदे सोहले गाउणे ने उह सज्जन हिरदे घर विच आ गया। जिहड़े शब्द आपां पढ़दे हां कि हम कर साजन आए साचा मेल मिलाए, उहदा भाव वी इह है कि आवो सज्जणा हों देखां दर्शन तेरा राम। हे प्रभु तूं सज्जन बन के आ, ते जदों हिरदे रूपी सेज ते हिरदे रूपी घर विच प्रभु सज्जन जी आ जान।
हर गुण गावै है त्रिपत अगाही।
फिर उस सज्जन नूं मिल के जदों उहदे गुण गाए ते सचमुच अंदर तृप्ती, अंदर एक रजेवा संतुष्टी आ गई, सारियां भुखां खत्म हो गईयां।
हर गुण गाए सदा तृप्तासी, फिर भूख ना लग आए।
हरी दे गुण गा के जदों मनुख सदा ली तृप्त हो जांदा है ते इहदी जिंदगी विच्चों फिर भुखां दूर हो जांदियां ने। साचा नाम मेरा आधारो, साच नाम आधार मेरा, जिन भुखां सब गवाईयां। उवें ते साहिब कहिंदे ने रज ना कोई जीविया कूड़े परवासे, भुखियां भुख ना उतरी गली भुख ना जाए, नानक भुखा तां रजै जां गुण कै गुणी समाए। ਉਹ ਸੱਚਮੁੱਚ ਫਿਰ ਅੰਦਰੋਂ ਤ੍ਰਿਪਤ ਹੋ ਜਾਂਦੇ ਹਨ।
ਦਹ ਦਿਸ ਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਧਿਆਏ।
ਹਰੀ ਦਾ ਜਿਹੜਾ ਸੇਵਕ ਹੈ ਜਦੋਂ ਮਾਲਕ ਨੂੰ ਸਿਮਰਦਾ ਹੈ ਨਾ, ਉਹਦਾ ਦਸਾਂ ਹੀ ਦਿਸ਼ਾਵਾਂ ਵਿੱਚ ਹਰ ਥਾਂ 'ਤੇ ਫਿਰ ਸਤਿਕਾਰ ਹੁੰਦਾ ਹੈ, ਉਹਨੂੰ ਆਦਰ ਮਿਲਦਾ। ਸੱਚਮੁੱਚ ਜਿਸ ਬਾਬੇ ਅਮਰੂ ਨੂੰ ਲੋਕ ਅਮਰੂ ਨਥਾਵਾਂ ਕਹਿੰਦੇ ਸਨ, ਜਿਸ ਦਿਨ ਘੁੱਟ ਕੇ ਸੀਨੇ ਨਾਲ ਲਾਇਆ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਨੇ, ਅਤੇ 16 ਪ੍ਰਕਾਰ ਦੀਆਂ ਅਸੀਸਾਂ ਦਿੱਤੀਆਂ, ਕਹਿ ਦਿੱਤਾ ਤੁਮ ਹੋ ਨਿਮਾਣੇ ਕੋ ਮਾਨ, ਨਿਤਾਣੇ ਕੋ ਤਾਣ, ਨਿਧਰਿਆਂ ਦੀ ਧਰ, ਨਿਗਤਿਆਂ ਦੀ ਗੱਤ, ਨਿਆਸਰਿਆਂ ਦੇ ਆਸਰੇ। ਹੇ ਗੁਰੂ ਅਮਰਦਾਸ, ਦੁਨਿਆਵੀ ਤੌਰ 'ਤੇ ਲੋਕ ਕਹਿੰਦੇ ਹੋਣਗੇ ਅਮਰੂ ਨਥਾਵਾਂ, ਪਰ ਅੱਜ ਤਾਂ ਤੁਸੀਂ ਨਥਾਵਿਆਂ ਦੇ ਥਾਂ ਬਣ ਗਏ ਹੋ, ਜਿਹਨੂੰ ਕਿਤੇ ਥਾਂ ਨਹੀਂ, ਤੁਸੀਂ ਉਹਨੂੰ ਥਾਂ ਦਿਓਗੇ। ਏਡਾ ਵੱਡਾ ਮਾਣ ਕਿ ਗੁਰੂ ਨਾਨਕ ਦੀ ਜੋਤ ਗੁਰੂ ਅੰਗਦ ਦੇਵ ਜੀ ਲੱਭ ਰਹੇ ਸਨ ਕਿ ਸਾਨੂੰ ਥਾਂ ਮਿਲੇ, ਅਸੀਂ ਉੱਥੇ ਇਹ ਜੋਤ ਟਿਕਾਉਣੀ ਹੈ। ਗੁਰੂ ਅਮਰਦਾਸ ਜੀ ਨੇ ਆਪਣੇ ਅੰਦਰ ਨੂੰ ਇੰਨਾ ਤਿਆਰ ਕੀਤਾ ਕਿ ਉਹ ਅੰਦਰ ਗੁਰੂ ਨਾਨਕ ਦੀ ਜੋਤ ਜਗਣ ਦੇ ਯੋਗ ਹੋ ਗਿਆ, ਅਤੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਦੇ ਅੰਦਰ ਉਹ ਜੋਤ ਟਿਕਾ ਦਿੱਤੀ, ਨਥਾਵਿਆਂ ਦੇ ਥਾਂ ਬਣਾ ਦਿੱਤਾ, ਭਾਵ ਹਰ ਜਗ੍ਹਾ 'ਤੇ ਹਰ ਥਾਂ 'ਤੇ ਉਹਨਾਂ ਦੀ ਪ੍ਰਸਿੱਧੀ ਹੋ ਜਾਂਦੀ ਹੈ, ਉਹਨਾਂ ਦੀ ਮਨ ਨੂੰ ਉਪਮਾ ਹੁੰਦੀ ਹੈ, ਕਦਰ ਪੈਂਦਾ ਜਿਹੜੇ ਹਰੀ ਨਾਲ ਜੁੜ ਜਾਂਦੇ ਹਨ।
ਨਾਨਕ ਹਰ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀ।
ਹੇ ਨਾਨਕ, ਹਰੀ ਪਰਮੇਸ਼ਰ ਆਪ ਹੀ ਜੀਵਾਂ ਨੂੰ ਮੋਹ ਮਾਇਆ ਵਿੱਚ ਗਲਤਾਨ ਕਰਕੇ ਆਪਣੇ ਤੋਂ ਦੂਰ ਰੱਖਦਾ, ਆਪ ਹੀ ਜਿਨ੍ਹਾਂ 'ਤੇ ਕਿਰਪਾ ਕਰ ਦਿੰਦਾ ਉਹਨਾਂ ਨੂੰ ਆਪਣੇ ਨਾਲ ਮੇਲ ਲੈਂਦਾ। ਵੇਖੋ ਨੁਕਤਾ ਕਿੱਡਾ ਵਧੀਆ ਦਿੱਤਾ ਕਿ ਜੈਸੀ ਅਗਨ ਉੱਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਪਰ ਜਿਨ੍ਹਾਂ 'ਤੇ ਕਿਰਪਾ ਹੋ ਗਈ ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਜਿਨ੍ਹਾਂ ਨੂੰ ਸਮਝ ਆ ਗਈ ਉਹ ਇਹ ਸਭ ਕੁਛ ਛੱਡ ਕੇ ਭੱਜ ਗਏ ਪਰਬਤਾਂ ਵੱਲ, ਪਰ ਸਾਹਿਬ ਕਹਿੰਦੇ ਪਰਬਤਾਂ ਵੱਲ ਜਾਣ ਦੀ ਲੋੜ ਨਹੀਂ, ਘਰ ਛੱਡ ਕੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਬਣਨਾ 'ਤੇ ਤੂੰ ਕਿਰਪਾ ਦਾ ਪਾਤਰ ਹੈ, ਜਿਹਨੇ ਤੈਨੂੰ ਮੋਹ ਮਾਇਆ ਵਿੱਚ ਗਲਤਾਨ ਕੀਤਾ ਤੂੰ ਉਹਦੀ ਕਿਰਪਾ ਦਾ ਪਾਤਰ ਬਣ ਜਾ, ਤੇਰੀ ਲਿਵ ਉਹਦੇ ਨਾਲ ਜਦੋਂ ਜੁੜ ਗਈ ਤੂੰ ਇਹਦੇ ਵਿੱਚ ਰਹਿ ਕੇ ਉਹਨੂੰ ਪਾ ਲਵੇਂਗਾ। ਇਹ ਗੁਰੂ ਅਮਰਦਾਸ ਜੀ ਦੇ ਬਚਨ ਨੇ ਕਿ ਆਪੇ ਹੀ ਜੋੜ ਵਿਛੋੜੇ, ਪ੍ਰਭੂ ਨੇ ਆਪ ਹੀ ਆਪਣੇ ਤੋਂ ਜੀਵਾਂ ਨੂੰ ਦੂਰ, ਅਤੇ ਜਿਨ੍ਹਾਂ 'ਤੇ ਕਿਰਪਾ ਕਰਦਾ ਫਿਰ ਆਪ ਹੀ ਉਹਨਾਂ ਨੂੰ ਜੋੜ ਲੈਂਦਾ। ਹਰ ਬਿਨ ਕੋ ਦੂਜਾ ਨਾਹੀਂ, ਹਰੀ ਤੋਂ ਬਿਨਾਂ ਕੋਈ ਦੂਜਾ ਇਹ ਸਮਰੱਥਾ ਰੱਖਣ ਵਾਲਾ ਨਹੀਂ ਕਿ ਕੋਈ ਸਾਨੂੰ ਇਹ ਕਵੇ ਕਿ ਅਸੀਂ ਤੁਹਾਨੂੰ ਪਰਮਾਤਮਾ ਨਾਲ ਜੋੜ ਦਈਏ। ਜਿਸ ਦਿਨ ਪਰਮਾਤਮਾ ਕਿਰਪਾ ਕਰਦਾ ਸੱਚਮੁੱਚ ਫਿਰ ਜੀਵ ਦੁਨਿਆਵੀ ਤੌਰ 'ਤੇ ਵਿਚਰਦਾ ਹੋਇਆ ਆਪਣੇ ਆਪ ਨੂੰ ਨਿਰਲੇਪ ਕਰ ਲੈਂਦਾ।
ਸਾਜਨ ਆਏ ਬੁੱਠੇ ਕਰਮਾਹੀ।
ਇਸ ਕਰਕੇ ਹਰੀ ਸੱਜਣ ਪਰਮਾਤਮਾ ਭਾਈ ਵੇਖੋ ਹਿਰਦੇ ਘਰ ਵਿੱਚ ਪ੍ਰਗਟ ਹੋ ਗਏ। ਧੰਨ ਗੁਰੂ ਅਮਰਦਾਸ ਜੀ, ਜਿਨ੍ਹਾਂ ਦੀ ਉਮਰ ਉਸ ਵੇਲੇ 80-82 ਸਾਲ ਦੀ ਹੈ ਜਦੋਂ ਉਹਨਾਂ 'ਤੇ ਕਿਰਪਾ ਹੁੰਦੀ ਹੈ, ਅਤੇ ਵੇਖੋ ਉਸ ਅਵਸਥਾ ਵਿੱਚ ਜਾ ਕੇ ਵੀ ਕਹਿ ਰਹੇ ਨੇ ਕਿ ਮੇਰੇ ਹਿਰਦੇ ਘਰ ਵਿੱਚ ਮੇਰਾ ਸੱਜਣ ਹਰੀ ਪ੍ਰਗਟ ਹੋ ਗਿਆ। ਇਹਦਾ ਮਤਲਬ ਕਿ ਸਾਡੇ ਘਰਾਂ ਵਿੱਚ 70-80 ਸਾਲ ਦੇ ਬਜ਼ੁਰਗ ਉਹ ਵੀ ਕਿਰਪਾ ਦੇ ਪਾਤਰ ਬਣ ਸਕਦੇ ਨੇ। ਜਦੋਂ ਆਪਾਂ ਕਹਿੰਦੇ ਹਾਂ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਅਤੇ ਸਾਡੇ ਘਰਾਂ ਦੇ ਵਿੱਚ 5 ਜਾਂ 7-8 ਸਾਲ ਦਾ ਬੱਚਾ ਉਹ ਵੀ ਕਿਰਪਾ ਦਾ ਪਾਤਰ ਬਣ ਸਕਦਾ, ਜਦੋਂ ਅਸੀਂ ਕਹਾਂਗੇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਅਤੇ ਜੇ 5 ਸਾਲ ਦਾ ਬੱਚਾ ਵੀ ਗੁਰੂ ਵਾਲਾ ਨਹੀਂ ਬਣਿਆ ਅਤੇ 70 ਸਾਲ ਦਾ ਬਜ਼ੁਰਗ ਵੀ ਕਹੀ ਜਾਂਦਾ ਵੀ ਹੁਣ ਗਾਂਹ ਜਾ ਕੇ ਹੀ ਅੰਮ੍ਰਿਤ ਛਕਾਂਗੇ, ਬੰਦਾ ਪੁੱਛੇ ਇੱਥੇ 5 ਪਿਆਰੇ, ਇੱਥੇ ਗੁਰੂ ਕੇ ਤਖਤ, ਇੱਥੇ ਖੰਡਾ ਬਾਟਾ, ਇੱਥੇ ਬਾਣੀ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਜਾਣਾ, ਅਤੇ ਜੇ ਤੂੰ ਇੱਥੇ ਨਹੀਂ ਛਕਿਆ ਤਾਂ ਗਾਂਹ ਪਤਾ ਨਹੀਂ ਤੂੰ ਕਿੱਥੇ ਆਸ ਰੱਖੀ ਆ ਵੀ ਹੁਣ ਗਾਂਹ ਜਾ ਕੇ ਹੀ ਛਕਾਂਗੇ। ਗਾਂਹ ਜਾ ਕੇ ਨਹੀਂ ਛਕਿਆ ਜਾਣਾ, ਗਾਂਹ ਤੋਂ ਫਿਰ ਪਛਾਂਹ ਭੇਜ ਦਿੱਤਾ ਜਾਣਾ, ਕਿਉਂਕਿ ਜਦੋਂ ਤੱਕ ਅਸੀਂ ਗੁਰੂ ਦੇ ਲੜ ਨਹੀਂ ਲੱਗਾਂਗੇ ਉਦੋਂ ਤੱਕ ਆਉਂਦੇ ਅਤੇ ਜਾਂਦੇ ਰਹਾਂਗੇ। ਸਤਿਗੁਰੂ ਕਿਰਪਾ ਕਰਨ ਸਾਡੇ ਅੰਦਰ ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਵਸ ਜਾਵੇ, ਆਪਾਂ ਸਾਰੇ ਗੁਰੂ ਕੇ ਕਹਾਉਣ ਵਾਲੇ ਸੱਚਮੁੱਚ ਗੁਰੂ ਨੂੰ ਸਮਰਪਿਤ ਹੋ ਕੇ ਲੋਕ ਸੁਖੀ ਪਰਲੋਕ ਸੁਹੇਲੇ ਬਣਾਈਏ। ਕੋਟਾਨ ਕੋਟ ਸ਼ੁਕਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਆਓ ਅਖੀਰਲੀਆਂ ਸਮਾਪਤੀ ਵਾਲੀਆਂ ਪੰਕਤੀਆਂ ਦਾ ਪਾਠ एक बार फिर सरवण करिए।
नानक हर आपे जोड़ विछोड़े, हर बिन को दूजा नाही, साजन आए बुठे घर माही। वाहिगुरु जी का खालसा, वाहिगुरु जी की फतेह।